ਤੀਜਾ ਸਿੱਖ ਜਿਹਦਾ ਨਾਂ ਆਇਆ ਲਾਲ, ਉਹਨੇ ਆਖਿਆ ਮੈਂ ਤੇ ਇੱਕ ਪੈਰ ਤੇ ਸਫ਼ਰ ਤੈਅ ਕਰ ਸਕਦਾ। ਚੌਥੇ ਸਿੱਖ ਦਾ ਨਾਂ ਆਇਆ ਨਿਹਾਲਾ, ਮਈਆ ਸੁੰਦਰ ਲਾਲਾ ਨਿਹਾਲਾ। ਉਹ ਕਹਿੰਦਾ ਮੈਂ ਗੁਰੂ ਦੀ ਕਿਰਪਾ ਨਾਲ ਇੱਕ ਨਿਮਖ ਵਿੱਚ ਇਹ ਸਫ਼ਰ ਤੈਅ ਕਰ ਸਕਦਾ। ਹੁਣ ਪੋਥੀ ਬੰਦ ਕਰਤੀ ਸੀ ਗੁੱਸੇ ਨਾਲ, ਗੁਰੂ ਸਾਹਿਬ ਕੋਲ ਚਲੇ ਗਏ ਸੀ ਪੰਡਿਤ ਕਿ ਪੁਰਾਣਾ ਚ ਲਿਖਿਆ ਸਾਲ ਲੱਗਦਾ ਮਰਨ ਤੋਂ ਬਾਅਦ ਇੱਕ ਸਿੱਖ ਨੇ ਚਾਰ ਪੈਰ, ਦੋ ਪੈਰ, ਇੱਕ ਪੈਰ। ਇੱਕ ਕਹਿੰਦਾ ਨਿਮਖ ਸਿਰਫ ਇਸ਼ਾਰਾ ਲੈਣਾ। ਗੁਰੂ ਹਰਗੋਬਿੰਦ ਸਾਹਿਬ ਨੇ ਭਾਈ ਗੁਰਦਾਸ ਜੀ ਵੱਲ ਇਸ਼ਾਰਾ ਕੀਤਾ ਸੀ ਤੇ ਭਾਈ ਗੁਰਦਾਸ ਜੀ ਨੇ ਇਹ ਜਵਾਬ ਦੇ ਕੇ ਨਾ ਕਿ ਤੁਸੀਂ ਵੀ ਠੀਕ ਹੋ ਤੇ ਸਿੱਖ ਵੀ ਠੀਕ। ਜਿਹੜਾ ਕਦੀ ਕਿਸੇ ਬੇੜੀ ਚ ਪੈਰ ਰੱਖੇ, ਕਦੀ ਕਿਸੇ ਚ ਰੱਖੇ, ਉਹਨੂੰ ਸਭ ਦੀਆਂ ਪੁਰੀਆਂ ਚ ਹਾਜ਼ਰੀ ਲਾਣੀ ਪੈਂਦੀ, ਉਹਨੂੰ ਸਾਲ ਲੱਗਦਾ ਹੀ ਹੈ ਹੱਕ ਸਤਨਾਮ। ਤੇ ਜਿਸ ਸਿੱਖ ਨੂੰ ਚਾਰ ਪੈਰ ਕਹੇ ਨੇ ਨਾ ਅਜੇ ਥੋੜਾ ਜਿਹਾ ਦੂਰ ਹੈ, ਜਿਹਨੇ ਦੋ ਪੈਰ ਤੇ ਥੋੜਾ ਨੇੜੇ ਹੈ, ਜਿਹਨੇ ਇੱਕ ਕਿਹਾ ਹੋਰ ਨੇੜੇ, ਜਿਹਨੇ ਇੱਕ ਨਿਮਖ ਕਿਹਾ ਨਾ ਉਹਨੂੰ ਗੁਰੂ ਨੇ ਵਿਸਾਉ ਦਾ ਦਾਨ ਝੋਲੀ ਚ ਪਾਇਆ। ਉਹਨੂੰ ਇੰਨਾ ਵਿਸਾਹ ਆਪਣੇ ਗੁਰੂ ਤੇ, ਇੰਨਾ ਭਰੋਸਾ ਆਪਣੇ ਗੁਰੂ ਤੇ, ਇਸ਼ਾਰਾ ਲਾ ਐਵੇਂ ਨੀ ਹਰਿਮੰਦਰ ਸਾਹਿਬ ਤੋਂ ਅਰਦਾਸ ਮੰਗਿਆ ਜਾਂਦਾ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਪੈਰ ਦਾਨ, ਭਰੋਸਾ ਦਾਨ, ਵਿਸਾਓ ਦਾਨ। ਤੁਹਾਡੇ ਚੋਂ ਕਿਸੇ ਸਰੀਰ ਨੇ ਪੰਜ ਪਿਆਰਿਆਂ ਦਾ ਪ੍ਰਸ਼ਾਦਾ ਕੀਤਾ, ਪ੍ਰਸ਼ਾਦਾ ਛਕਾਉਣ ਤੋਂ ਦੋ ਘੰਟੇ ਬਾਅਦ ਹੀ ਰਿਸ਼ਤੇਦਾਰਾਂ ਨੂੰ ਕਿਸੇ ਨੂੰ ਆਏ ਗਏ ਨੂੰ ਜਿਹੜਾ ਹੋਰ ਸੱਦਿਆ, ਕਹਿੰਦਾ ਲੈ ਫਲਾਣੇ ਨੂੰ ਤੇ ਮੈਂ ਬਾਜ਼ਾਰ ਵਿੱਚ ਇੰਜ ਵੇਖਦਾ ਵਾਂ, ਮੇਰੇ ਘਰ ਪੰਜ ਪਿਆਰਿਆਂ ਚ ਆ ਗਿਆ। ਨੋਟ ਕਰਨਾ, ਤਰੇੜ ਆ ਗਈ ਨਾ, ਜੇ ਉਹ ਪੰਜਾਂ ਪਿਆਰਿਆਂ ਨੂੰ ਪ੍ਰਸ਼ਾਦਾ ਛਕਾਉਣ ਵੇਲੇ ਉਹਨਾਂ ਦੀ ਕੋਈ ਕਮੀ ਨਾ ਸਾਹਮਣੇ ਰੱਖਦਾ ਤੇ ਫਿਰ ਗੱਲ ਹੋ ਸਤਨਾਮ। ਉਹਨਾਂ ਵਿੱਚ ਵੇਖਦਾ ਗੁਰੂ ਕਲਗੀਧਰ ਵੀ ਬੈਠ ਕੇ ਉਹਨਾਂ ਦੇ ਰੂਪ ਚ ਛੱਕ ਰਹੇ ਨੇ ਤੇ ਵਿਸਾਓ ਨਾ ਨਹੀਂ ਵੇਖਿਆ। ਸੇਵਾ ਵੀ ਕੀਤੀ, ਪ੍ਰਸ਼ਾਦਾ ਵੀ ਛਕਾਇਆ ਤੇ ਤਰੇੜਾਂ ਵੀ ਰੱਖੀਆਂ। ਕਹਿਣ ਤੋਂ ਭਾਵ ਸੋ ਮਨੀ ਸਾਹਿਬ ਦਾ ਪਾਠ ਗੁਰਬਾਣੀ, ਕਿਸੇ ਦੁੱਖ ਦੇ ਪ੍ਰਥਾਏ ਪੜੋ, ਨਾਲ ਵਿਸਾਓ ਦਾਨ ਰੱਖੋ ਕਿ ਮੇਰਾ ਦੁੱਖ ਕੱਟਣਾ ਹੀ ਕੱਟਣਾ ਹੈ। ਸਤਨਾਮ। ਜਿਸ ਸਿੱਖ ਨੇ ਕਿਹਾ ਮੈਂ ਇੱਕ ਨਿਮਖ ਚ ਪੈਂਡਾ ਤੈਅ ਕਰ ਸਕਦਾ, ਭਾਈ ਗੁਰਦਾਸ ਜੀ ਕਹਿੰਦੇ ਇਹਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਦਰ ਤੋਂ ਵਿਸਾਓ ਦਾ ਦਾਨ ਝੋਲੀ ਚ ਪਿਆ। ਇਸ ਲਈ ਇਹ ਮੈਂ ਦੋ ਮਿੰਟ ਇੱਧਰ ਲਾਏ ਨੇ ਕਿ ਜੇ ਬੰਧਨ ਚਾਹੁੰਦੇ ਹੋ ਕੱਟੇ ਜਾਣ, ਜੋ ਕੁਝ ਗੁਰਬਾਣੀ ਸਿਮਰਨ ਗਾਉਣਾ ਸੁਣਨਾ ਉਹਦੇ ਵਿੱਚ ਵਿਸਾਓ ਦਾਨ ਵੀ ਹੋਵੇ। ਇਹ ਪਹਿਲਾ ਢੰਗ ਹੈ ਜੀ ਗੁਰੂ ਕੋਲੋਂ ਬੰਧਨ ਕਟਾਉਣ ਦਾ। ਗਾਵੀਏ ਸੁਣੀਏ ਇਹ ਮਨ ਰੱਖੀਏ, ਗਾਵੀਏ
ਮਨ ਰੱਖੀਏ
ਦੁੱਖ ਪਰ ਹਰ ਸੁਖ ਕਰ ਲੈ ਜਾਏ,
ਸੁਖ ਕਰ ਲੈ ਜਾਏ,
ਕਰ ਲੈ ਜਾਏ ਘਰ ਲੈ ਜਾਏ, ਦੁੱਖ ਪਰ ਹਰ ਸੁਖ ਘਰ ਲੈ ਜਾਏ, ਦੁੱਖ ਪਰ ਹਰ ਜਾਏ, ਸਤ ਗੁਰ ਸਿਰ ਗਏ ਬੰਧਨ ਕਾਟੇ, ਬੰਧਨ ਕਾਟੇ
ਬੰਧਨ ਕਾਟੇ,
ਬੰਧਨ ਕਾਟੇ
کاٹے ست گر کاٹے مانن کاٹے سکھ کے بندن کاٹے سکھ کے بندن کاٹے
بندن کٹے جان گرو نانک دے گھر وچ بندن کٹواؤن دا دوجا رستہ
گر سیوا تے سکھ اوپرے گر سیوا تے سکھ اوپرے پھر دکھ نہ لگے آئے گر سیوا تے سکھ اوپرے گر سیوا تے پھر دکھ نہ لگے آئے دکھ نہ لگے
سیوا کرو سیوا کرن نال وی بندن کٹے جاندے نے آنکھ ختم ہاں
او نکا جا پڑبرا سیوا کردے ٹوٹ جاوے رنگن چڑھ جاوے جیڑی گرو چڑھاونی سی سیوا کردیا وتکرے والی گل مک جائے پریم تے شردا سیوا تے شامل ہو جائے جی جوڑے چاڑ رہے تے جوڑا فڑے تے نیتراں چ رنگ ہوئے پتہ نہیں بھائی بیری چاندر جوڑا بی پانی کا جوڑا ہے کہ ماتا کولانی کا جوڑا ہے کہ دسیے اس سواد نسیے اس اوستھا کلپنا نہیں رہی جی سیوا ہو جا پیار پاؤ آ جائے کلپنا بھی نہیں رہی ارداس کرو اے ویروار سارے اپاں آن والے دے اتے او رنگن چڑھ جائے جنوں کوئی بھی دس نہیں سکدا تو ویر گونگے گڑ کھایا پوچھے تے کیا کہیے کی کوئی کھوے ہو کیویں دسے اس سواد نوں جس سواد دے وچ سیوا کردیا کوئی اگوں اچھی بھی بول پیا تے تاں وی کلپنا نہیں آکھو ستنام ہن ہو کے آئے آپاں ماگ دے مہینے تہاڈے چوں وی کئی شریف گئے نے ہر سال یاترا جاندی ہے نانک سر ماگ مجن سنگ سادھواں توڑی کا رشنا
ਮਾਤਾ ਕੋਲਾ ਜੀ ਦੇ ਗੁਰਦੁਆਰੇ ਰੋਜ਼ ਜਿਹੜੀ ਦੁੱਧ ਦੇ ਇਸ਼ਨਾਨ ਨਾਲ ਸੇਵਾ ਹੁੰਦੀ ਨਾ ਸਵੇਰੇ 4 ਵਜੇ ਤੁਹਾਡੇ ਚ ਇੱਕ ਸਰੀਰ ਜਿਹੜਾ ਨਾਨਕ ਸਰ ਗਿਆ ਨਾਲ ਹੋਰ ਗੁਰਦੁਆਰੇ ਵੀ ਸੀ ਟਾਲਾ ਸਾਹਿਬ ਗੋਇੰਦਵਾਲ ਸਾਹਿਬ ਹੋਰ ਰਾਤ ਨਾਨਕ ਸਰ ਸੀ ਉਹ ਰੋਜ਼ ਕੌਲਸਰ ਜਾਣ ਵਾਲਾ ਇਸ਼ਨਾਨ ਦੀ ਸੇਵਾ ਜਦੋਂ ਨਾਨਕ ਸਰ ਉੱਠਿਆ 3:30 ਵਜੇ ਉੱਠ ਕੇ ਨਹਾ ਕੇ ਅਰਦਾਸ ਕੀ ਕੀਤੀ ਕਿ ਸੱਚੇ ਪਾਤਸ਼ਾਹ ਉੱਥੇ ਰੋਜ਼ ਇਸ਼ਨਾਨ ਦੀ ਸੇਵਾ ਚ ਸ਼ਾਮਲ ਹੁੰਦਾ ਮੇਰੀ ਸੇਵਾ ਦੀ ਇੱਥੇ ਵੀ ਹਾਜ਼ਰੀ ਲੱਗ ਜੇ ਕਿਰਪਾ ਕਰੇ ਇੱਕ ਬਾਲਟੀ ਲਾਉ ਪਵੇ ਸਤਨਾਮ ਕਿਹੜੀ ਵੱਡੀ ਗੱਲ ਕਹਿਣ ਲੱਗਾ ਅਰਦਾਸ ਕੀਤੀ ਤੇ ਨਜ਼ਰ ਮਾਰੀ 20 ਫੁੱਟ ਪਰੇ ਇੱਕ ਬਾਲਟੀ ਪਈ ਤੇ ਇੰਜ ਮਹਿਸੂਸ ਹੋਇਆ ਵੀ ਜਿਹੜਾ ਤੇਰੇ ਅੰਦਰੋਂ ਅਰਦਾਸ ਕਰ ਰਿਹਾ ਵੀ ਉਹ ਵੀ ਚਾਹੁੰਦਾ ਜੋ ਤੇਰਾ ਰੋਜ਼ ਦਾ ਕੰਮ ਹੈ ਇੱਥੇ ਵੀ ਪੂਰਾ ਹੋਵੇ ਉੱਥੇ ਬਾਲਟੀ ਨਾਲ ਜਲ ਆਉਂਦਾ ਤੇ ਮਨ ਚ ਇਹੀ ਵੀ ਕੋਈ ਬਾਲਟੀ ਮਿਲ ਜੇ ਨਾਨਕ ਸਰ ਤੇ ਇੱਥੇ ਵੀ ਲੰਗਰ ਦੀ ਇੱਕ ਨਿੱਘੀ ਜੀ ਨੁੱਕਰ ਤੇ ਭਾਵੇਂ ਜਲ ਲਾ ਕੇ ਉਹਨੂੰ ਸਾਫ਼ ਕਰਦਿਆਂ ਵੀ ਮੇਰੀ ਹਾਜ਼ਰੀ ਲੱਗ ਜੇ ਅੱਖ ਸਤਨਾਮ ਜਦੋਂ ਬਾਲਟੀ 20 ਫੁੱਟ ਦੂਰ ਨਜ਼ਰ ਆਈ ਤੇ ਇੰਜ ਮਨ ਚ ਮਹਿਸੂਸ ਹੋਇਆ ਵੀ ਜੋ ਮੇਰੇ ਇੱਥੋਂ ਮਨ ਦੀਆਂ ਨਾ ਦੋ ਇਸਤਰੀਆਂ ਨੇ ਇੱਕ ਇਸਤਰੀ ਵਿਕਾਰਾਂ ਵੱਲ ਖੜਦੀ ਏ ਇੱਕ ਵਿਵੇਕ ਵੱਲ ਸਤਨਾਮ ਜਿਹੜੀ ਜ਼ਿੰਦਗੀ ਜਿਹੜੀ ਇਸਤਰੀ ਹੈਵੀ ਹੋ ਜਾਏ ਉਧਰ ਲੱਗ ਜਾਂਦਾ ਉਹ ਜਿਹੜੀ ਇਸਤਰੀ ਵਿਵੇਕ ਵੱਲ ਖੜਨ ਵਾਲੀ ਨਾ ਉਹਨੇ ਆਵਾਜ਼ ਮਾਰੀ ਵੀ ਇੱਥੇ ਵੀ ਹਾਜ਼ਰੀ ਲੱਗੇ ਉਹ ਵਿਵੇਕ ਵੱਲ ਜਿਹੜੀ ਮਨ ਨੂੰ ਇਸਤਰੀ ਖੜਦੀ ਏ ਜਦੋਂ 20 ਫੁੱਟ ਦੂਰ ਬਾਲਟੀ ਨਜ਼ਰ ਆਈ ਤੇ ਆਖਿਆ ਵੀ ਕੋਲ ਹੀ ਏ ਜਿਹਨੂੰ ਅਰਦਾਸ ਕੀਤੀ ਆਪ ਸਤਨਾਮ ਨੇੜੇ ਹੀ ਦਿਲ ਕਹਿੰਦਾ ਹੈ ਉਹ ਨੇੜੇ ਹੈ ਗੁਰੂ ਨਾਨਕ ਕਿਸੇ ਵਿਹੜੇ ਹੈ ਸਿਰਫ ਇਸ਼ਾਰਾ ਲੈਣਾ ਉਹਨੇ ਬਾਲਟੀ ਲੈ ਕੇ ਭਰ ਕੇ 5-6 ਬਾਲਟੀਆਂ ਲੰਗਰ ਦੀ ਇੱਕ ਨੁੱਕਰ ਦੀ ਲਾ ਕੇ ਝਾੜੂ ਫੇਰ ਕੇ ਨਾ ਮਨ ਵਿਚ ਤਸੱਲੀ ਆ ਗਈ ਵੀ ਰੋਜ਼ ਬਾਲਟੀ ਨਾਲ ਜਿਹੜੀ ਉੱਥੇ ਇਸ਼ਨਾਨ ਦੀ ਸੇਵਾ ਕਰਾਉਣਾ ਵਾ ਮੇਰੀ ਹਾਜ਼ਰੀ ਲੱਗ ਗਈ ਹੁਣ ਕੋਈ ਸਾਡੇ ਚ ਇਹੋ ਜਿਹਾ ਵੀ ਹੋਵੇ ਕਿ ਜੇ ਰੋਜ਼ ਕੋਈ ਸੇਵਾ ਕਰਦਾ ਤੇ ਬਾਹਰ ਗਿਆ ਤੇ ਦਿਮਾਗ ਵੀ ਨਹੀਂ ਅੱਜ ਵੀ ਉੱਠਣਾ ਅੱਜ ਵੀ ਕਰਨੀ ਹੈ ਇੱਕ ਅੰਦਰ ਖਾਨਾ ਭੁੱਖ ਬਣੀ ਰਵੇ ਇਹਨੂੰ ਕਹਿੰਦੇ ਪ੍ਰੇਮ ਭਾਓ ਜੇ ਚਾਹੁੰਦੇ ਹੋ ਬੰਧਨ ਕਟਾਉਣੇ ਤੇ ਦੂਜਾ ਰਸਤਾ ਜੇ ਸੇਵਾ ਪਰ ਸੇਵਾ ਵਿੱਚ ਪ੍ਰੇਮ ਹੋਵੇ ਮਹਾਰਾਜ ਪ੍ਰਤਾਪ ਕਹਿ ਰਹੇ ਜੇ ਪਹਿਲੇ ਵੀ ਤੇ ਸੁਣਿਆ ਵੀ ਦੁੱਖ ਪਰ ਹਰ ਸੁੱਖ ਦੁੱਖ ਛੱਡ ਜਾਏਗਾ ਸੁੱਖ ਲੈ ਜਾਏਗਾ ਬੰਧਨ ਕੱਟੇ ਜਾਣਗੇ ਪਹਿਲਾ ਰਾਗ ਗਾਵੀਏ ਸੁਣੀਏ ਮਨ ਰੱਖੀਏ ਆ ਦੂਸਰਾ ਰਸਤਾ ਗੁਰ ਸੇਵਾ ਤੇ ਸੁੱਖ ਉਪ ਸੁੱਖ ਗੁਰ ਸੇਵਾ ਤੇ ਸੁੱਖ ਫਿਰ ਦੁੱਖ ਨਾ ਲਾਗਿਆ ਫਿਰ ਦੁੱਖ ਨਾ ਲਾਗਿਆ ਲੁਧਿਆਣੇ ਕੋਲ ਪਿੰਡ ਲੰਮਾ ਜੱਟਪੁਰਾ ਉਥੋਂ ਦਾ ਚੌਧਰੀ ਸ਼ਮੀਰ ਹੈ ਉਹਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਸੀ ਕਿ ਮਹਾਰਾਜ ਮੇਰਾ ਜਨਮ ਮਰਨ ਕਰ ਦਿਓ ਸਤਨਾਮ ਕੀਤਾ ਕੀ ਸੀ ਦੱਸੋ ਕੇਵਲ 7-8 ਦਿਨ ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਸੇਵਾ ਕੀਤੀ ਸੀ ਦੁੱਧ ਲਿਆਉਣ ਦੀ ਆਖ ਸਤਨਾਮ ਸੇਵਾ ਕੀਤੀ ਸੀ ਭਾਵਨਾ ਤੇ ਕਲਗੀਧਰ ਮਹਾਰਾਜ ਕਹਿੰਦੇ ਚੌਧਰੀ ਸ਼ਮੀਰ ਅੰਮ੍ਰਿਤ ਛਕ ਲੈ ਅੰਮ੍ਰਿਤ ਛਕ ਕੇ ਭਾਈ ਸ਼ਮੀਰ ਸਿੰਘ ਸਜਿਆ ਆਖ ਸਤਨਾਮ ਅਗਲੇ ਦਿਨ ਆ ਗਿਆ ਫਿਰ ਕਹਿੰਦਾ ਮਹਾਰਾਜ ਮੈਂ ਬੇਨਤੀ ਕੀਤੀ ਸੀ ਮੇਰਾ ਜਨਮ ਮਰਨ ਕੱਟ ਦਿਓ ਤੇ ਸਤਿਗੁਰੂ ਅੱਗੋਂ ਹੱਸ ਕੇ ਕਹਿੰਦੇ ਤੇਰਾ ਕੰਮ ਰਾਤੀ ਹੋ ਤੇ ਗਿਆ ਮਹਾਰਾਜ ਮੇਰਾ ਕੰਮ ਉਹ ਰਾਤੀ ਤੇਰੇ ਨਾਲ ਕੁਝ ਨੀ ਬੀਤੀ ਜੀ ਬੀਤੀ ਤੇ ਕੀ ਬੀਤੀ ਮਹਾਰਾਜ ਮੈਂ ਦੋ ਸੁਪਨੇ ਵੇਖੇ ਨੇ ਤੇ ਦੋ ਸੁਪਨਿਆਂ ਚ ਤਕਰੀਬਨ ਸੱਚੇ ਪਾਤਸ਼ਾਹ ਵੈਸੇ ਗਿਣਤੀ ਵੀ ਕਈ ਜਗ੍ਹਾ ਲਿਖੀ ਕਿ 2 ਜੂਨਾਂ ਵਿਚ ਇਤਨਾ 20-22 ਗਿਣਤੀ ਆਉਂਦੀ ਮੈਂ 20 ਜੂਨਾਂ ਚ ਜਨਮ ਲਿਆ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ ਜੋ ਦੋ ਸੁਪਨਿਆਂ ਚ 20 ਜੂਨਾਂ ਚ ਜਨਮ ਲਿਆ ਇਹ ਜੂਨਾਂ ਤੂੰ ਭੋਗਣੀਆਂ ਸੀ ਕੇਵਲ ਸੇਵਾ ਕੀਤੀ ਉਹ ਸ਼ਰਧਾ ਨਾਲ ਤੇ ਮੋਹਰ ਲਵਾਈ ਜਿਹਦੇ ਸਦਕੇ ਦੋ ਸੁਪਨਿਆਂ ਦੀ ਗੁਰੂ ਨਾਨਕ ਦੇ ਘਰ ਦੀ ਬਖਸ਼ਿਸ਼ ਨਾਲ ਤੇਰਾ ਜਨਮ ਮਰਨ ਕੱਟਿਆ ਗਿਆ ਸਤਨਾਮ ਇਹ ਦੂਜਾ ਢੰਗ ਜੇ ਸੇਵਾ ਕਰੋ ਪਿਆਰ ਨਾਲ ਕਰਿਓ ਬਹੁਤ ਸਾਰੀ ਦੁਨੀਆ ਗਾ ਰਹੀ ਹੈ ਸੁਣ ਰਹੀ ਹੈ ਪਰ ਉਹ ਘੁੰਡੀ ਆਣੀ ਚਾਹੀਦੀ ਜਿਹੜੀ ਵੀਰਵਾਰ ਆਉਂਦੇ ਹੋ ਲੈਣ ਲਈ ਬਹੁਤ ਦੁਨੀਆ ਸੇਵਾ ਕਰ ਰਹੀ ਪਰ ਉਹ ਘੁੰਡੀ ਨਿਕਲਣੀ ਚਾਹੀਦੀ ਹੈ ਜਿਹੜੀ ਸਾਧ ਸੰਗਤ ਲੋੜ ਹੈ ਨਿਕਲਣ ਦੀ ਜਿਹੜੀ ਰੰਗ ਨਹੀਂ ਲੱਗਣ ਦਿੰਦੀ ਗਰੀਬ ਨਵਾਜ ਕਹਿੰਦੇ ਨੇ ਪੂਰੀ ਭਾਵਨਾ ਤੇ ਪ੍ਰੇਮ ਨਾਲ ਕੋਈ ਸੇਵਾ ਕਰੇ ਗੁਰੂ ਘਰ ਦੀ ਉਹ ਵੀ ਇਸ ਪੰਕਤੀ ਵਿਚ ਫਿਰ ਆਉਂਦਾ ਹੈ ਲੇਖ ਬਦਲ ਜਾਂਦੇ ਨੇ ਬੰਧਨ ਕੱਟੇ ਜਾਂਦੇ ਨੇ ਇਹ ਦੂਜਾ ਢੰਗ ਹੈ ਜੀ ਮੈਂ ਤੀਸਰਾ ਢੰਗ 5-7 ਮਿੰਟ ਸਾਂਝਾ ਕਰਕੇ ਦੂਜਾ ਢੰਗ ਗੁਰ ਸੇਵਾ ਤੇ ਸੁਖ ਫਿਰ ਦੁੱਖ ਨਾ ਲਾਗੇ ਫਿਰ ਦੁੱਖ ਨਾ ਲਾਗੇ ਜੰਮਣ ਮਰਨਾ ਮਿਟ ਗਿਆ ਜੰਮਣ ਮਰਨਾ ਮਿਟ ਗਿਆ ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਿਛ ਨਾ ਬਸਾਏ ਕਾਲੇ ਕਾ ਕਿਛ ਨਾ ਬਸਾਏ ਸਤ ਗੁਰ ਉਠ ਫਰੀਦਾ ਗਾਉਣ ਕਰ ਦੁਨੀਆ ਦੇਖਣ ਜਾਏ ਗੁਰੂ ਨਾਨਕ ਦੇ ਘਰ ਵਿਚ ਤੀਸਰਾ ਢੰਗ ਬੰਧਨ ਕਟਾਉਣਾ
ਉਠ ਫਰੀਦਾ ਗਾਉਣ ਕਰ ਦੁਨੀਆ ਦੇਖਣ ਜਾਏ ਮਤ ਕੋਈ ਬਖਸ਼ਿਆ ਖੁਦ ਮਿਲੇ ਤੂੰ ਵੀ ਬਖਸ਼ਿਆ ਜੇ ਕੋ ਜਨਮ ਮਰਨ ਤੇ ਡਰੇ ਸਾਧ ਜਨਾ ਕੀ ਕੋਈ ਬਖਸ਼ਿਆ ਤੁਧ ਮਿਲੇ ਤੂੰ ਵੀ ਬਖਸ਼ਿਆ ਜਾਏ
ਪੜੀਏ ਸਾਖੀਆਂ ਸਮਾਂ ਇਹ ਤੀਜਾ ਢੰਗ ਜੇ ਬੰਧਨ ਕਟਾਉਣ ਦਾ ਕੋਈ ਪੂਰਨ ਮਹਾਂਪੁਰਸ਼ ਮਿਲ ਜੇ ਅੱਖ ਸਤਨਾਮ ਅੱਜ ਜਿਨ੍ਹਾਂ ਦਾ ਨਾਂ ਤੁਸੀਂ ਕਿੰਨੇ ਮਾਣ ਨਾ ਲੈਂਦੇ ਹੋ ਗੁਰੂ ਹਰਗੋਬਿੰਦ ਸਾਹਿਬ ਦੇ ਮੁੱਖ ਚੋਂ ਜਿਨ੍ਹਾਂ ਲਈ ਵਚਨ ਨਿਕਲਿਆ ਬਿਧੀ ਚੰਦ ਛੀਨਾ ਤੇ ਗੁਰੂ ਕਾ ਹੁਣ ਇਹਦੇ ਬੰਧਨ ਕਿਵੇਂ ਕੱਟੇ ਗਏ ਐਡੀ ਵਡਿਆਈ ਕਿ ਤੂੰ ਮੇਰਾ ਸੀਨਾ ਹੈਗੇ ਕੌਣ ਸੀ ਚੋਰ ਸਤਨਾਮ ਕਿਤੇ ਪੜੋ ਮੱਝਾਂ ਹੀ ਚੁਰਾਈਆਂ ਸੀ ਕਰਦਿਆਂ ਦੀ ਜਾਗ ਖੁੱਲ ਪਈ, ਰੋਲਾ ਪਾਇਆ, ਪਿੰਡ ਵਾਲੇ ਵੀ ਇਕੱਠੇ ਹੋ ਗਏ। ਇਹ ਮੱਝਾਂ ਅੱਗੇ ਅੱਗੇ ਕੀ ਜਾਂਦੇ ਨੇ, ਭਾਈ ਬਿਧੀ ਚੰਦ ਚੋਰੀ ਕੀਤੀ, ਇਹ ਪਿੰਡ ਵਾਲੇ ਮਗਰ ਮਗਰ ਮੱਝਾਂ ਛੱਪੜ ਚ ਵਾਰਤੀਆਂ, ਤੇ ਹੁਣ ਟਾਈਮ ਥੋੜਾ ਲੁਕਣ ਦੀ ਜਗ੍ਹਾ ਲੱਭਣ, ਤੇ ਉਸੇ ਛੱਪੜ ਦੇ ਕੰਡੇ ਤੇ ਭਾਈ ਅਦਲੀ ਉੱਤੋਂ ਦੀ ਚਾਦਰ ਪਾ ਕੇ ਤੇ ਬੰਦਗੀ ਚ ਬੈਠਾ ਅੰਮ੍ਰਿਤ ਵੇਲੇ ਹੱਕ ਸਤਨਾਮ। ਕਹਿੰਦੇ ਕੋਈ ਜਗ੍ਹਾ ਨਾ ਲੱਭੀ ਤੇ ਭਾਈ ਬਿਧੀ ਚੰਦ ਉਹਦੀ ਬੁੱਕਲ ਚ ਵੜ ਗਏ। ਭਾਈ ਅਦਲੀ ਸਿਮਰਨ ਚ ਬੈਠੇ, ਵੇਖੋ ਖਾਮ ਖਾ ਹੀ ਮਿਲ ਗਿਆ ਬਖਸ਼ਿਆ। ਕੌਣ ਹੈ ਤੂੰ? ਕਹਿੰਦੇ ਨਾਮ ਦੀ ਰੰਗਣ ਇੰਨੀ ਸੀ, ਪ੍ਰਭਾਵ ਇੰਨਾ ਸੀ, ਭਾਈ ਅਦਲੀ ਝੂਠ ਵੀ ਨਾ ਬੋਲਿਆ ਗਿਆ। ਕਹਿਣ ਲੱਗਾ ਜੀ ਮੈਂ ਚੋਰ ਹਾਂ, ਕੋ ਸਤਨਾਮ। ਉਹ ਚੋਰ ਤੇ ਮੇਰੀ ਬੁੱਕਲ ਚ ਕੀ ਲੈਣਾ ਜੀ? ਲੁਕਣ ਨੂੰ ਕੋਈ ਜਗ੍ਹਾ ਨਹੀਂ, ਪਿੰਡ ਵਾਲੇ ਮਗਰ ਲੱਗੇ ਨੇ, ਮੱਝਾਂ ਚੋਰੀ ਕੀਤੀਆਂ। ਤੇ ਭਾਈ ਅਦਲੀ ਕਹਿੰਦੇ ਚੰਗਾ ਫਿਰ ਜੋ ਮੈਂ ਜਪਦਾ ਤੂੰ ਵੀ ਜਪੀ ਜਾ, ਕੋ ਸਤਨਾਮ। ਵਾਹਿਗੁਰੂ 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 ਮਤ ਕੋਈ ਬਖਸ਼ਿਆ ਖੁਦ ਮਿਲੇ। ਸੇਵਾ ਨੀ ਕੀਤੀ, ਕੋਈ ਗਾਇਆ ਨੀ, ਸੁਣਿਆ ਨੀ, ਕੇਵਲ ਬਖਸ਼ਿਆ ਮਿਲ ਗਿਆ। ਜੋ ਮੈਂ ਜਪਦਾ ਜਪੀ ਗਿਆ, ਪਿੰਡ ਵਾਲਿਆਂ ਮੋਢਾ ਲਾਇਆ। ਕੌਣ ਮੈਂ? ਭਾਈ ਅਦਲੀ, ਸਤਕਾਰ ਸੀ ਪਿੰਡ। ਮੈਂ ਤੇ ਮੇਰਾ ਸਾਥੀ ਬੰਦਗੀ ਕਰ ਰਿਹਾ, ਉਹ ਤੂੰ ਵੇਖਿਆ ਨੀ ਕੋਈ ਮੱਝਾਂ ਸਾਡੀਆਂ ਚੋਰੀ ਹੋਈ ਨੇ? ਭਾਈ ਅਦਲੀ ਬੁੱਕਲ ਚ ਬੋਲੇ, ਕਹਿੰਦੇ ਉਹ ਛੱਪੜ ਚ ਆਵਾਜ਼ ਆਉਣ ਡਈ। ਪਿੰਡ ਵਾਲੇ ਕਹਿੰਦੇ ਇਹ ਤੇ ਸਾਰੀਆਂ ਚੈੱਕ ਕਰ ਲਈਆਂ, ਸਾਡੀਆਂ ਕਾਲੇ ਰੰਗ ਦੀਆਂ, ਇਹ ਸਾਰੀਆਂ ਭੂਰੇ ਰੰਗ ਦੀਆਂ, ਸਾਡੀਆਂ ਦੇ ਸਿੰਘ ਹੋਰ ਤਰ੍ਹਾਂ ਦੇ, ਇਹਨਾਂ ਦੇ ਸਿੰਘ ਹੋਰ ਤਰ੍ਹਾਂ ਦੇ, ਸਾਡੀਆਂ ਨਹੀਂ। ਸਤਨਾਮ। ਉਹ ਪਿੰਡ ਵਾਲੇ ਕਹਿੰਦੇ ਸਾਡੀਆਂ ਕਾਲੀਆਂ ਭੂਰੇ ਰੰਗ ਦੀਆਂ। ਤੇ ਉਧਰੋਂ ਭਾਈ ਬਿਧੀ ਚੰਦ ਕਹਿੰਦਾ ਅੱਜ ਪਤਾ ਲੱਗਾ ਰੱਬ ਦੇ ਨਾਂ ਚ ਇੰਨੀ ਤਾਕਤ ਹੈ, ਭੂਰੀਆਂ ਕਾਲੀਆਂ ਬਣ ਗਈਆਂ, ਕਾਲੀਆਂ ਭੂਰੀਆਂ ਬਣ ਗਈਆਂ। ਪਿੰਡ ਵਾਲੇ ਤੇ ਚਲੇ ਗਏ ਤੇ ਭਾਈ ਬਿਧੀ ਚੰਦ ਪੈਰ ਫੜਦੇ ਨੇ ਭਾਈ ਅਦਲੀ ਦੇ, ਮੈਨੂੰ ਤੇ ਅੱਜ ਰੱਬ ਦੇ ਨਾਂ ਦੀ ਤਾਕਤ ਪਤਾ ਲੱਗੀ। ਪੈਰ ਫੜਦੇ ਭਾਈ ਅਦਲੀ ਦੇ ਤੇ ਭਾਈ ਅਦਲੀ ਕਹਿੰਦੇ ਨੇ ਜਿਹਦੇ ਚਰਨ ਮੈਂ ਹਿਰਦੇ ਚ ਵਸਾ ਕੇ ਬੈਠਾ ਤੂੰ ਵੀ ਉਹਦੇ ਨਾਲ ਜੁੜ ਜਾ। ਧੰਨ ਗੁਰੂ ਹਰਗੋਬਿੰਦ ਸਾਹਿਬ, ਅੱਖ ਸਤਨਾਮ। ਧੰਨ ਗੁਰੂ ਅਰਜਨ ਦੇਵ ਜੀ, ਇਸ਼ਾਰਾ ਭਾਈ ਬਿਧੀ ਚੰਦ ਜੀ ਨੂੰ ਬੰਧਨ ਕਟਾ ਕੇ ਜੋੜਨ ਵਾਲੇ ਇੱਕ ਬਖਸ਼ੇ ਹੋਏ, ਅੱਖ ਸਤਨਾਮ। ਬਾਬਾ ਦੀਪ ਸਿੰਘ ਜੀ ਦੇ ਰਹਿਣ ਸਵਾਈ ਤੇ ਵੀ ਮੈਂ ਇਹ ਜ਼ਿਕਰ ਲਿਆ ਸੀ। ਇੱਕ ਸੰਪਰਦਾ ਹੋਈ ਹੈ ਸੇਵਾ ਪੰਥੀ, ਉਹਨਾਂ ਦੇ ਮੁਖੀ ਹੋਏ ਨੇ ਸੰਤ ਟਹਿਲ ਦਾ, ਸਲਾਨਾ ਸਮਾਗਮ ਸੀ ਡੇਰੇ ਚ, ਕਾਫੀ ਪਦਾਰਥ ਮੰਗਾਇਆ ਸੀ ਵੀ ਸੰਗਤ ਬੜਾ ਇਕੱਠ, ਸਲਾਨਾ ਸਮਾਗਮ ਹੁੰਦੇ ਨੇ ਧਾਰਮਿਕ ਸਥਾਨਾਂ ਦੇ, ਸਮੱਗਰੀ ਰਾਸ਼ਨ ਪਾਣੀ ਹੋ। ਤੇ ਡਾਕੂ ਸੁਰਜਨ ਦਾਸ ਦੋ ਦਿਨ ਪਹਿਲੇ ਵੀ ਇੱਥੋਂ ਚੋਰੀ ਕਰੀਏ, ਬੜਾ ਮਾਲ ਮੰਗਾਇਆ ਹੋਇਆ। ਸੰਤ ਟਹਿਲ ਦਾਸ ਜੀ 1 ਵਜੇ ਉੱਠ ਕੇ ਨਾਮ ਜਪਣ ਵਾਲੇ ਉੱਠੇ ਤੇ ਉਧਰੋਂ ਚੋਰੀ ਕਰਦਾ ਪਿਆ, ਵੇਖ ਕੇ ਠੰਭਰ ਗਿਆ, ਪੰਡਾਂ ਬਣੀਆਂ ਪਈਆਂ। ਸੰਤ ਟਹਿਲ ਦਾਸ ਜੀ ਨੇ ਉਹ ਚਾਬੀਆਂ ਦਾ ਛੱਲਾ ਕੱਢਿਆ, ਕਹਿਣ ਲੱਗਿਆ ਤੇ ਰਾਸ਼ਨ ਪਾਣੀ ਏ, ਸਰੋਪੇ ਨੇ, ਸਮਾਨ ਉਤਲਾ, ਕੱਪੜਾ ਲੀੜਾ, ਕੀਮਤੀ ਚੀਜ਼ਾਂ ਤੇ ਅਲਮਾਰੀ ਚ ਪਈਆਂ, ਉਹ ਕੱਢ ਲੋ। ਏਡੀ ਰਾਤ ਕਿੰਨੀ ਪਤਾ ਤੁਹਾਨੂੰ ਲੋੜ ਏ, ਅਸੀਂ ਉਹਦੇ ਵੰਡਣਾ ਹੀ ਏ ਪਰਸੋਂ ਸਲਾਨਾ ਪ੍ਰੋਗਰਾਮ ਤੇ, ਸਤਨਾਮ। ਅਸੀਂ ਵੀ ਵੰਡਣਾ ਹੀ ਏ ਤੇ ਜਿਹੜਾ ਏਡੀ ਰਾਤ ਏਡਾ ਡਾਕਾ ਮਾਰਨ ਡਿਆ, ਪਤਾ ਨੀ ਕਿੰਨੀ ਲੋੜ ਏ, ਲੋ ਕੀਮਤੀ ਚੀਜ਼ਾਂ ਅਲਮਾਰੀ ਚ, ਕਹਿੰਦੇ ਮਨ ਵਿਨਿਆ ਗਿਆ। ਚਾਬੀਆਂ ਦਾ ਛੱਲਾ ਤੇ ਨਾ ਫੜਿਆ ਤੇ ਪੈਰ ਫੜ ਲਿਆ, ਤੇ ਸੰਤ ਟਹਿਲ ਦਾ ਜੀ ਹੱਥ ਚ ਚਿਮਟਾ ਰੱਖਦੇ ਸੀ, ਚਿਮਟਾ ਹੱਥ ਚ ਚਿਮਟਾ ਰੱਖਦੇ ਸੀ ਜਦੋਂ ਡਾਕੂ ਸੁਰਜਨ ਦਾਸ ਨੇ ਸਾਧ ਸੰਗਤ ਪੈਰ ਫੜ ਲਏ ਤੇ ਉਹਨਾਂ ਨੇ ਚਿਮਟਾ ਮਾਰਿਆ ਪਿੱਠ ਤੇ ਕਹਿੰਦੇ ਛੱਡ ਸਾਡੇ ਪੈਰ ਉਹ ਇਹੋ ਕਹੀ ਜਾਵੇ ਮਹਾਂਪੁਰਸ਼ੋ ਬਖਸ਼ ਲੋ ਮਹਾਂਪੁਰਸ਼ੋ ਬਖਸ਼ ਲੋ ਦੂਜਾ ਚਿਮਟਾ ਮਾਰਿਆ ਉਹ ਕਈ ਮਹਾਂਪੁਰਸ਼ ਸੋਟ ਹੀ ਰੱਖਦੇ ਅੱਜ ਕੋਈ ਸੋਟਾ ਰੱਖਦੇ ਕੋਈ ਡਾਂਗ ਰੱਖਦੇ ਕੋਈ ਚਿਮਟਾ ਰੱਖਦੇ ਬਾਬਾ ਆਨੰਦ ਸਿੰਘ ਜੀ ਸੋਟੀ ਰੱਖਦੇ ਸੀ ਜਿਸ ਤਰ੍ਹਾਂ ਦੀ ਉਹ ਸੋਟੀ ਰੱਖਦੇ ਸੀ ਬਾਬਾ ਈਸ਼ਰ ਸਿੰਘ ਜੀ ਨੇ ਉਸ ਤੋਂ ਛੋਟੀ ਰੱਖੀ ਹੈ ਰੀਸ ਨਹੀਂ ਕਰਨੀ ਤੇ ਬਾਬਾ ਕੁੰਦਨ ਸਿੰਘ ਜੀ ਨੇ ਸੋਟੀ ਰੱਖੀ ਨਹੀਂ ਨਾ ਬਾਬਾ ਆਨੰਦ ਸਿੰਘ ਦੀ ਰੀਸ ਕਰਨੀ ਨਾ ਬਾਬਾ ਈਸ਼ਰ ਸਿੰਘ ਜੀ ਬਿਰਦ ਇੰਨੇ ਹੋ ਗਏ ਨੇ ਫਿਰ ਜਦੋਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਹੋਵੇ ਇੱਕ ਇਧਰੋਂ ਫੜਦਾ ਮੋਢੇ ਤੋਂ ਇੱਕ ਇਧਰੋਂ ਫੜਦਾ ਉਹਨਾਂ ਦੇ ਉੱਤੇ ਆਪਣਾ ਭਾਰ ਪਾ ਕੇ ਚੱਲਦੇ ਵੀ ਅਸੀਂ ਆਪਣੇ ਮੁਰਸ਼ਦ ਦੀ ਰੀਸ ਨਹੀਂ ਕਰਨੀ ਅੱਖ ਸਤਨਾਮ ਕੋਈ ਨਾ ਕੋਈ ਫੜਦੇ ਨੇ ਕਈ ਉਹਨਾਂ ਦੂਜਾ ਚਿੰਤਾ ਮਾਰਿਆ ਛੱਡ ਸਾਡੇ ਪੈਰ ਉਹ ਇਹੋ ਕਹੀ ਜਾਵੇ ਮਹਾਂਪੁਰਸ਼ੋ ਬਖਸ਼ੋ ਚਿੰਤਾ ਸੀ ਲੋਹੇ ਜਦੋਂ ਤੀਜਾ ਚਿੰਤਾ ਮਾਰਿਆ ਛੱਡ ਸਾਡੇ ਪੈਰ ਤੇ ਕਹਿੰਦੇ ਲੋਹੇ ਦਾ ਸੀ ਨਿੱਕਾ ਜਿਹਾ ਪਿੱਠ ਚੋਂ ਲਹੂ ਸਿਮਣਾ ਸ਼ੁਰੂ ਹੋ ਗਿਆ ਉਹਨੇ ਪੈਰ ਨਹੀਂ ਛੱਡੇ ਮਹਾਂਪੁਰਸ਼ੋ ਬਖਸ਼ ਲੋ ਮਹਾਂਪੁਰਸ਼ੋ ਬਖਸ਼ ਲੋ ਉਹ ਤੀਰ ਵੱਜ ਗਿਆ ਸੀ ਲੈ ਚਾਬੀ ਜਦੋਂ ਤੀਜਾ ਚਿਮਟਾ ਮਾਰਿਆ ਤੇ ਉਹ ਕਵੇ ਬਖਸ਼ ਲੋ ਤੇ ਚਿਮਟਾ ਭੁਆ ਕੇ ਸੁੱਟਿਆ ਸੰਤ ਪਹਿਲਾ ਜੀ ਦੇ ਮੋਢਿਆਂ ਤੋਂ ਫੜ ਕੇ ਛਾਤੀ ਨਾਲ ਮਾਰਿਆ ਕਹਿਣ ਲੱਗੇ ਤਿੰਨ ਚਿਮਟੇ ਸਹਿ ਗਏ ਤਿੰਨ ਜਨਮਾਂ ਦੇ ਪਾਪ ਤੇਰੇ ਧੋਤੇ ਗਏ ਨੇ ਉਹਨਾਂ ਦੀ ਸਾਹੀ ਪੜੀਏ ਸੰਤ ਟਹਿਲਦਾਸ ਜੀ ਨੇ ਜਦੋਂ ਚੋਲਾ ਬਦਲਿਆ ਤੇ ਉਹਨਾਂ ਦੀ ਗੱਦੀ ਨਸ਼ੀਨ ਦੀ ਦਸਤਾਰ ਉਹ ਡਾਕੂ ਸੁਰਜਨ ਦਾਸ ਭਾਈ ਸੁਰਜਨ ਦਾਸ ਬਣ ਕੇ ਆਪੋ ਸਤਨਾਮ ਸੰਤ ਸੁਰਜਨ ਦਾਸ ਬਣ ਕੇ ਉਹਨਾਂ ਦੀ ਗੱਦੀ ਨਸ਼ੀਨੀ ਤੇ ਬੈਠਾ ਹੈ ਆਪੋ ਸਤਨਾਮ ਕਿੱਥੇ ਡਾਕੂ ਕਿੱਥੇ ਮਹਾਂਪੁਰਸ਼ਾਂ ਦੀ ਗੱਦੀ ਮਿਲ ਗਈ ਚੋਲਾ ਛੱਡਣ ਤੋਂ ਬਾਅਦ ਇਹ ਤੀਸਰਾ ਢੰਗ ਏ ਬੰਧਨ ਕੱਟੇ ਜਾਣ ਦਾ ਜੀ ਉੱਠ ਫਰੀਦਾ ਗਵਨ ਕਰ ਦੁਨੀਆ ਦੇਖਣ ਜਾਏ ਮਤ ਕੋਈ ਬਖਸ਼ਿਆ ਤੁਧ ਮੇਰੇ ਤੂੰ ਵੀ ਬਖਸ਼ਿਆ ਜਾਏ ਅਰਦਾਸ ਕਰੋ ਆ ਤਿੰਨ ਦਿਨ ਦੀ ਗੱਲ ਕਿਉਂਕਿ ਮਹਾਂਪੁਰਸ਼ਾਂ ਨੇ ਇੱਕ ਬਹਾਨਾ ਬਣਾਉਣਾ ਬਖਸ਼ਿਆ ਮਿਲਦੇ ਬਾਬਾ ਕੁੰਦਨ ਸਿੰਘ ਜੀ ਕੋਲ ਕੋਈ ਸਰੀਰ ਗਿਆ ਜੀ ਮੇਰਾ ਫਲਾਣਾ ਮਸਲਾ ਕੋਈ ਗਿਆ ਮੈਂ ਗੱਲ ਕਰ ਰਿਹਾ ਤੀਜੀ ਤਰ੍ਹਾਂ ਦੇ ਬੰਦਨਾ ਉਹਨੇ ਕਿਹਾ ਬਾਬਾ ਜੀ ਫਲਾਣਾ ਦੁੱਖ ਹੈ ਤੇ ਬਾਬਾ ਕੁੰਦਨ ਸਿੰਘ ਜੀ ਨੇ ਚੱਬੇ ਸਕੂਲ ਬਣਵਾਇਆ ਤੇ ਹੁਣ ਹਸਪਤਾਲ ਬਣਾ ਰਹੇ ਚੱਬੇ ਉੱਥੇ ਇੱਕ ਬੋਰਡ ਪਤਾ ਨੀ ਹਾਸੇ ਨਾ ਕਿਹਾ ਕਿ ਸਹਿ ਸੁਭਾਅ ਕਿਹਾ ਉਹ ਕਹਿੰਦਾ ਬਾਬਾ ਜੀ ਫਲਾਣਾ ਦੋ ਕਹਿੰਦੇ ਚੱਬੇ ਬੋਰਡ ਹੈਗਾ ਜੀ ਸਕੂਲ ਦੇ ਕੋਲ ਉਹਦੀਆਂ ਸੱਤ ਪਰਿਕਰਮਾ ਕਰਿਆ ਠੀਕ ਹੋ ਜਾਏਗਾ ਸਤਨਾਮ ਉਹ ਵੀ ਪੱਕਾ ਉਹ ਚੱਬੇ ਆ ਗਿਆ ਬੋਰਡ ਅਜੇ ਵੀ ਉਹ ਕੱਟਣ ਲੱਗੇ ਸੀ ਚੱਬੇ ਵਾਲੇ ਬਾਬਾ ਜੀ ਨੇ ਕੱਟਣ ਨਹੀਂ ਦਿੱਤਾ ਬਾਬਾ ਜੀ ਕਹਿੰਦੇ ਇਹ ਨਹੀਂ ਕੱਟਣਾ ਬਾਕੀ ਨਿੱਕੇ ਕੱਟ ਲਓ ਇਹ ਨਹੀਂ ਕੱਟ ਪਤਾ ਨੀ ਕੀ ਉਹਨਾਂ ਦੀ ਜੋ ਵੀ ਪਛਾਣ ਉਹਨੇ ਉਧਰੋਂ ਸੱਤ ਪਰਿਕਰਮਾ ਆਇਆ ਤੇ ਕੋਈ ਮਸਲਾ ਨੀ ਇਹਦੇ ਚ ਬੋਰਡ ਦਾ ਨਾ ਕੋਈ ਇੱਕ ਕੋਈ ਬਚਨ ਕਰਕੇ ਦੁੱਖ ਟਾਲ ਲੈਣੇ ਆਪਣੇ ਤੇ ਨਹੀਂ ਲੈਣੇ ਉਹਨੇ ਉਹ ਕਰਕੇ ਜਦੋਂ ਸੰਘਰਾਣਾ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਜਿਵੇਂ ਬਾਬਾ ਜੀ ਨੇ ਸਮਝਾਇਆ ਅਰਦਾਸ ਕੀਤੀ ਉਹ ਕੱਲ ਦਾ ਦੱਸਣ ਡਿਆ ਸੀ ਹੋ ਕੇ ਆਏ ਚੱਬੇ ਬਾਬਾ ਜੀ ਨੇ ਕਹੀ ਹੋ ਕੇ ਜਾਣਾ ਉਹ ਕੱਲ ਦਾ ਦੱਸਣ ਡਿਆ ਕਿ ਮੇਰਾ ਜਾਂਦਿਆਂ ਹੀ ਕੰਮ ਰਾਸ ਹੋ ਗਿਆ ਹੁਣ ਨੋਟ ਕਰਨਾ ਗੱਲ ਬੋਰਡ ਦੀ ਪਰਿਕਰਮਾ ਦੀ ਨਹੀਂ ਪਰ ਕਿਹਾ ਕਿਸੇ ਬਖਸ਼ੇ ਨੇ ਆਪੋ ਸਤਨਾਮ ਸਾਧ ਸੰਗਤ ਤਿੰਨ ਢੰਗ ਨੇ ਗੁਰੂ ਨਾਨਕ ਦੇ ਘਰ ਵਿਚ ਜਿਹਦੇ ਸਾਡੇ ਵੀ ਬੰਧਨ ਕੱਟੇ ਜਾ ਸਕਦੇ ਨੇ
ਸਤ ਗੁਰ ਸਿੱਖ ਕੇ ਬੰਧਨ ਕਾਟੇ ਸਤ ਗੁਰ بندن کا سکھ کے بندن کاٹے سکھ کے بندن کاٹے